ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਟੋਰਾਂਟੋ ਵਿੱਚ ਲੈਂਡਿੰਗ ਵੇਲੇ ਪਲਟਿਆ ਜਹਾਜ਼ ਪਰ ਜਾਨੀ ਨੁਕਸਾਨ ਦਾ ਬਚਾ ਰਿਹਾ। ਟਰੂਡੋ ਨੇ ਟੋਰਾਂਟੋ ਅਤੇ ਕਿਬੈਕ ਸਿਟੀ ਵਿਚਕਾਰ 3.9 ਬਿਲੀਅਨ ਦੀ ਹਾਈ ਸਪੀਡ ਰੇਲ ਐਲਾਨੀ। ਦਾਖਲੇ ਘਟਣ ਅਤੇ ਆਰਥਿਕ ਦਬਾਅ ਕਾਰਨ ਯੋਰਕ ਯੂਨੀਵਰਸਿਟੀ ਨੇ 18 ਪ੍ਰੋਗਰਾਮ ਆਰਜ਼ੀ ਤੌਰ ਤੇ ਮੁਅੱਤਲ ਕੀਤੇ। ਅਤੇ ਫੋਰ ਨੇਸ਼ਨ ਫੇਸ ਆਫ ਆਈਸ ਹਾਕੀ ਮੁਕਾਬਲੇ ਵਿੱਚ ਕੈਨੇਡਾ ਨੇ ਅਮੈਰੀਕਾ ਨੂੰ ਹਰਾਇਆ। ਇਸ ਹਫਤੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੇ ਲੈਂਡਿੰਗ ਵੇਲੇ ਇੱਕ ਜਹਾਜ਼ ਦੇ ਕ੍ਰੈਸ਼ ਹੋਣ ਅਤੇ ਪਲਟ ਜਾਣ ਦੀ ਜਿਹੜੀ ਘਟਨਾ ਵਾਪਰੀ, ਇਹ ਪੂਰਾ ਹਫਤਾ ਸੁਰਖੀਆਂ ਦੇ ਵਿੱਚ ਰਹੀ, ਮੇਨ ਖਬਰ ਰਹੀ। ਮਿਨੀਐਪੋਲਿਸ ਤੋਂ ਟੋਰਾਂਟੋ ਆ ਰਹੀ ਸੀ ਡੈਲਟਾ ਏਅਰਲਾਈਨਸ ਦੀ ਫਲਾਈਟ ਸੀਗੀ 4819 ਤੇ ਇਹ ਸੋਮਵਾਰ ਨੂੰ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੇ ਲੈਂਡਿੰਗ ਵੇਲੇ ਇਹ ਪਲਟ ਗਈ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਤਫਤੀਸ਼ਕਾਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਨੇ ਜਹਾਜ਼ ਦੇ ਬਲੈਕ ਬਾਕਸ ਨੂੰ ਬਰਾਮਦ ਕਰ ਲਿਆ ਅਤੇ ਉਹਦੇ ਵਿਸ਼ਲੇਸ਼ਣ ਲਈ ਭੇਜ ਦਿੱਤਾ ਹੈ, ਪਰ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਹਾਦਸੇ ਦੇ ਕੀ ਕਾਰਨ ਸਨ। ਇਸ ਫਲਾਈਟ ਦੇ ਵਿੱਚ ਟੋਟਲ 80 ਲੋਕ ਸੀਗੇ, ਸਵਾਰ ਸੀਗੇ, 76 ਟਰੈਵਲਰ ਸੀ, ਯਾਤਰੀ ਸੀਗੇ ਅਤੇ 4 ਚਾਲਕ ਦਲ ਦੇ ਮੈਂਬਰ ਸੀਗੇ। ਪਰ ਸ਼ੁਕਰ ਇਹ ਹੋਇਆ ਕਿ ਵੀ ਕਿਸੇ ਦੇ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ ਤੇ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਤਕਰੀਬਨ 21 ਜਣੇ ਇਹਦੇ ਵਿੱਚ ਜ਼ਖਮੀ ਹੋਏ ਸੀਗੇ ਤੇ ਜਿਨ੍ਹਾਂ ਦੇ ਵਿੱਚ 19 ਨੂੰ ਉਸੇ ਦਿਨ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਤੇ 2 ਜਣਿਆਂ ਨੂੰ ਜਿਹੜਾ ਹੈ ਉਹ ਇੱਕ ਇੱਕ ਕਰਕੇ ਅਗਲੇ 2 ਦਿਨਾਂ ਦੇ ਵਿੱਚ ਛੁੱਟੀ ਦਿੱਤੀ ਗਈ। ਜਦੋਂ ਫਸਟ ਰਿਸਪੋਂਡਰਸ ਨੇ ਉਹਨਾਂ ਨੂੰ ਜਹਾਜ਼ ਚੋਂ ਕੱਢਿਆ ਸੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਜਿਹੜੇ ਲੋਕਾਂ ਨੂੰ ਹੋਸਪਿਟਲ ਐਡਮਿਟ ਕੀਤਾ ਗਿਆ ਉਹਨਾਂ ਦੇ ਵਿੱਚ ਜ਼ਿਆਦਾਤਰ ਦੇ ਉਹਨਾਂ ਦੇ ਸਪਾਈਨ ਇੰਜਰੀਜ਼ ਨੇ ਜਾਂ ਉਹਨਾਂ ਦੇ ਸਿਰ 'ਤੇ ਚੋਟ ਲੱਗੀ ਹੈ ਅਤੇ ਕੁਝ ਕੁ ਲੋਕਾਂ ਨੂੰ ਉਲਟੀਆਂ ਰਹੀਆਂ ਸੀਗੀਆਂ ਡੈਫੀਨੇਟਲੀ, ਕਿਉਂਕਿ ਲੈਂਡਿੰਗ ਵੇਲੇ ਜਹਾਜ਼ ਦੇ ਵਿੱਚ ਸੀਟ ਬੈਲਟਸ ਬੰਨੀਆਂ ਹੋਈਆਂ ਸੀਗੀਆਂ ਤੇ ਇਹ ਜਾਣਕਾਰੀ ਮਿਲੀ ਹੈ ਕਿ ਜਦੋਂ ਉਹਨਾਂ ਨੂੰ ਕੱਢਿਆ ਜਾ ਰਿਹਾ ਸੀਗਾ ਫਸਟ ਰਿਸਪੋਂਡਰਸ ਵੱਲੋਂ ਤਾਂ ਬਹੁਤੇ ਯਾਤਰੀ ਜਿਹੜੇ ਸੀ ਉਹ ਆਪਣੀ ਸੀਟ ਬੈਲਟ ਕਰਕੇ ਜਹਾਜ਼ ਦੇ ਵਿੱਚ ਉਲਟੇ ਲਟਕੇ ਹੋਏ ਸੀ ਜਿਹਦੇ ਕਰਕੇ ਉਹਨਾਂ ਨੂੰ ਉਲਟੀਆਂ ਵੀ ਲੱਗੀਆਂ। ਵੱਡਾ ਹਾਦਸਾ ਵਾਪਰਿਆ ਹੈ, ਪਰ ਵੱਡਾ ਹਾਦਸਾ ਹੁਣ ਉਹ ਟਲ ਗਿਆ, ਇਹ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਵੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸੋ ਤਫਤੀਸ਼ ਚੱਲ ਰਹੀ ਹੈ ਤੇ ਤਫਤੀਸ਼ ਕਰਕੇ ਏਅਰਪੋਰਟ ਦੇ 2 ਰਨਵੇ ਵੀ ਬੰਦ ਰੱਖੇ ਗਏ, ਜਿਹਦੇ ਵਿੱਚ ਈਸਟ ਵੈਸਟ ਰਨਵੇ ਵੀ ਸ਼ਾਮਲ ਹੈ ਜਿਹਨੂੰ ਕੈਨੇਡਾ ਦਾ ਸਭ ਤੋਂ ਵੱਧ ਵਿਅਸਤ ਰਨਵੇ ਮੰਨਿਆ ਜਾਂਦਾ ਹੈ। ਰਨਵੇ ਬੰਦ ਹੋਣ ਕਾਰਨ ਏਅਰਪੋਰਟ ਨੂੰ ਰਵਾਨਾ ਹੋਣ ਵਾਲੀਆਂ ਉਡਾਣਾਂ ਨੂੰ ਵੀ ਸੀਮਿਤ ਕਰਨਾ ਪਿਆ ਤੇ ਅਰਾਈਵਲ ਤੇ ਡਿਪਾਰਚਰ ਦੋਵੇਂ ਜਿਹੜੇ ਨੇ ਪ੍ਰਭਾਵਿਤ ਹੋਏ ਨੇ, ਪਰ ਹੁਣ ਹੌਲੀ ਹੌਲੀ ਜਿਹੜਾ ਹੈ ਉਹ ਸਿਲਸਿਲਾ ਆਪਣਾ ਉਹ ਰਿਜ਼ਿਊਮ ਹੋ ਰਹੀਆਂ ਨੇ ਜਿਹੜੀਆਂ ਸਰਵਿਸਿਸ ਨੇ। ਤੇ ਡੈਲਟਾ ਨੇ ਕਿਹਾ ਕਿ ਜਾਂਚ ਜਹਾਜ਼ ਦੀ ਜਿਹੜੀ ਜਾਂਚ ਅਤੇ ਸਫਾਈ ਪ੍ਰਕਿਰਿਆ ਹੈ ਉਹ ਜਾਰੀ ਹੈ, ਸੋ ਇਸ ਕਰਕੇ ਯਾਤਰੀਆਂ ਤੱਕ ਉਹਨਾਂ ਦਾ ਜਿਹੜਾ ਸਮਾਨ ਜਿਹੜਾ ਲਗੇਜ ਉਸ ਫਲਾਈਟ 'ਚ ਸੀਗਾ ਉਹ ਯਾਤਰੀਆਂ ਤੱਕ ਪਹੁੰਚਦਾ ਕਰਨ ਦੇ ਵਿੱਚ ਕੁਝ ਵੀਕਸ ਲੱਗ ਸਕਦੇ ਨੇ। ਏਅਰਲਾਈਨ ਨੇ ਜਹਾਜ਼ ਦੇ ਯਾਤਰੀਆਂ ਨੂੰ 30,000 ਅਮੈਰੀਕਨ ਡਾਲਰਸ ਦੇ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਹੈ ਤੇ ਕਿਹਾ ਕਿ ਵੀ ਨੋ ਸਟ੍ਰਿੰਗਸ ਅਟੈਚਡ, ਯਾਨੀ ਇਹ ਪੈਸਾ ਬਿਨਾਂ ਕਿਸੇ ਸ਼ਰਤ ਦੇ ਦਿੱਤਾ ਜਾ ਰਿਹਾ ਹੈ। ਵੈਸੇ ਸੋਚਣਾ ਵੀ ਮੁਸ਼ਕਿਲ ਹੈ ਕਿ ਇੱਕ ਜਹਾਜ਼ ਪਲਟ ਕਿਵੇਂ ਸਕਦਾ ਹੈ ਜਦਕਿ ਉਸਦਾ ਪੂਰੇ ਦਾ ਪੂਰਾ ਡਿਜ਼ਾਈਨ ਹੀ ਜਹਾਜ਼ ਨੂੰ ਸਿੱਧਾ ਰੱਖਣ ਅਤੇ ਸਥਿਰ ਰੱਖਣ ਤੇ ਫੋਕਸ ਹੁੰਦਾ ਹੈ। ਪਰ ਇਸ ਜਹਾਜ਼ ਹਾਦਸੇ ਨੇ ਕਈ ਸਵਾਲ ਖੜੇ ਕੀਤੇ ਨੇ। ਔਖਾ ਸਵਾਲ ਇਹ ਕਿ ਹਾਦਸਾ ਕਿਉਂ ਹੋਇਆ, ਪਰ ਸੌਖਾ ਸਵਾਲ ਇਹ ਕਿ ਇਹ ਹਾਦਸਾ ਕਿਵੇਂ ਹੋਇਆ, ਕਿਉਂ ਦਾ ਪਤਾ ਆਪਾਂ ਜਿਵੇਂ ਗੱਲ ਕੀਤੀ ਕਿ ਜਾਂਚ ਦੇ ਵਿੱਚ ਅਤੇ ਬਲੈਕ ਬਾਕਸ ਦੇ ਵਿਸ਼ਲੇਸ਼ਣ ਤੋਂ ਲੱਗਣ ਦੀ ਉਮੀਦ ਹੈ। ਪਰ ਵੀਡੀਓ ਦੇ ਵਿੱਚ ਹਾਦਸੇ ਦੀ ਜਿਹੜੀ ਵੀਡੀਓ 'ਚ ਨਜ਼ਰ ਆ ਰਿਹਾ ਉਹ ਹੈ ਕਿ ਜਹਾਜ਼ ਦਾ ਜਿਹੜਾ ਸੱਜਾ ਵਿੰਗ ਹੈ ਉਹ ਧਰਤੀ ਨਾਲ ਟਕਰਾ ਕੇ ਵੱਖ ਹੋ ਜਾਂਦਾ ਤੇ ਖੱਬੇ ਪਾਸੇ ਵਾਲਾ ਜਿਹੜਾ ਵਿੰਗ ਹੈ ਉਹ ਅਜੇ ਵੀ ਜੁੜਿਆ ਰਹਿੰਦਾ ਹੈ। ਸੋ ਉਹਦੇ ਕਰਕੇ ਇੱਕ ਲਿਫਟ ਜਿਹੜੀ ਹੈ ਉਹ ਬਰਕਰਾਰ ਰਹੀ ਹੋ ਸਕਦੀ ਹੈ, ਜਿਸ ਕਰਕੇ ਜਹਾਜ਼ ਸ਼ਾਇਦ ਸਥਿਰ ਨਹੀਂ ਰਹਿ ਪਾਉਂਦਾ ਤੇ ਪਲਟ ਜਾਂਦਾ। ਸੋ ਹੁਣ ਡੀਟੇਲ ਦੇ ਵਿੱਚ ਕੀ ਵਾਪਰਿਆ ਸੀਗਾ ਇਹ ਉਹਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ। ਹਾਲਾਂਕਿ ਕੁਝ ਯਾਤਰੀਆਂ ਨੇ ਇਸ ਘਟਨਾ ਤੋਂ ਬਾਅਦ ਏਅਰਲਾਈਨ ਖਿਲਾਫ ਮੁਕੱਦਮਾ ਵੀ ਦਾਇਰ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਪਰ ਅਗੇਨ ਸਭ ਤੋਂ ਵੱਡਾ ਸ਼ੁਕਰ ਇਸ ਗੱਲ ਦਾ ਹੈ ਕਿ ਇਸ ਜਹਾਜ਼ ਦੇ ਵਿੱਚ ਸਵਾਰ ਸਾਰੇ ਜੀਆਂ ਦੀ ਜਾਨ ਬਚ ਗਈ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਬੁੱਧਵਾਰ ਸਵੇਰੇ ਕਿਬੈਕ ਸਿਟੀ ਅਤੇ ਟੋਰਾਂਟੋ ਨੂੰ ਹਾਈ ਸਪੀਡ ਰੇਲ ਨਾਲ ਜੋੜਨ ਦੀ 3.9 ਬਿਲੀਅਨ ਡਾਲਰ ਦੀ 6 ਈਅਰਸ ਯੋਜਨਾ ਦਾ ਐਲਾਨ ਕੀਤਾ। ਅਲਟੋ ਨਾਂ ਦਾ ਇਹ ਪ੍ਰੋਜੈਕਟ ਰੱਖਿਆ ਗਿਆ ਤੇ ਟਰੂਡੋ ਨੇ ਕਿਹਾ, ਕੋਟ, ਅੱਜ ਮੈਂ ਅਲਟੋ ਦੇ ਸ਼ੁਰੂਆਤ ਦਾ ਐਲਾਨ ਕਰ ਰਿਹਾ ਹਾਂ ਜੋ ਕੈਨੇਡੀਅਨ ਇਤਿਹਾਸ ਦਾ ਸਭ ਤੋਂ ਵੱਡਾ ਇਨਫਰਾਸਟ੍ਰਕਚਰ ਪ੍ਰੋਜੈਕਟ ਹੈ। ਇਹ ਭਰੋਸੇਮੰਦ ਪ੍ਰਭਾਵਸ਼ਾਲੀ ਹਾਈ ਸਪੀਡ ਰੇਲ ਨੈਟਵਰਕ ਕੈਨੇਡੀਅਨਸ ਲਈ ਇੱਕ ਜ਼ਬਰਦਸਤ ਬਦਲਾਅ ਹੋਵੇਗਾ, ਇਹ ਟਰੂਡੋ ਨੇ ਕਿਹਾ। ਉਹਨੇ ਕਿਹਾ ਕਿ ਨਵੇਂ ਰੇਲ ਨੈਟਵਰਕ ਵਿੱਚ 1,000 ਕਿਲੋਮੀਟਰ ਦੇ ਟਰੈਕ ਤੇ ਆਲ ਇਲੈਕਟ੍ਰਿਕ ਟ੍ਰੇਨਾਂ ਚੱਲਣਗੀਆਂ, ਜਿਨ੍ਹਾਂ ਦੀ ਰਫ਼ਤਾਰ 300 ਕਿਲੋਮੀਟਰ ਪਰ ਆਵਰ ਤੱਕ ਹੋਵੇਗੀ ਅਤੇ ਇਹ ਟ੍ਰੇਨਸ ਟੋਰੋਂਟੋ, ਪੀਟਰਬਰੋ, ਓਟਵਾ, ਮੋਂਟਰੀਅਲ, ਲਵੈਲ, ਟਰੂਆ ਰਿਵੀਏ ਅਤੇ ਕਿਬੈਕ ਸਿਟੀ ਵਿੱਚ ਰੁਕਣਗੀਆਂ, ਯਾਨੀ ਇਹਨਾਂ ਸ਼ਹਿਰਾਂ ਦੇ ਵਿੱਚ ਉਹਦਾ ਸਟੋਪ ਹੋਵੇਗਾ। ਸਰਕਾਰੀ ਸਟੇਟਮੈਂਟ ਦੇ ਅਨੁਸਾਰ ਇਹ ਪ੍ਰੋਜੈਕਟ ਇਕਾਨਮੀ ਨੂੰ ਹੁਲਾਰਾ ਦੇਵੇਗਾ, ਸਾਲਾਨਾ $35 ਬਿਲੀਅਨ ਦੇ GDP ਨੂੰ ਵਧਾਏਗਾ ਅਤੇ ਇਹਦੇ ਕੰਸਟਰਕਸ਼ਨ ਦੌਰਾਨ 51,000 ਤੋਂ ਜ਼ਿਆਦਾ ਚੰਗੀਆਂ ਤਨਖਾਹ ਦੀਆਂ ਨੌਕਰੀਆਂ ਪੈਦਾ ਹੋਣਗੀਆਂ। ਨਵੀਂ ਲਾਈਨ ਦੀ ਉਸਾਰੀ ਉਦੋਂ ਹੀ ਸ਼ੁਰੂ ਹੋਵੇਗੀ ਜਦੋਂ ਡਿਜ਼ਾਈਨ ਕੰਪਲੀਟ ਹੋਵੇਗਾ, ਜਿਸ ਵਿੱਚ 4 ਤੋਂ 5 ਸਾਲ ਲੱਗ ਸਕਦੇ ਨੇ। ਫੰਡਿੰਗ ਉਸ ਸਮੇਂ ਦੇ ਐਂਡ 'ਚ ਵੰਡੀ ਜਾਵੇਗੀ, ਇਸ ਲਈ ਸੰਭਵ ਹੈ ਕਿ ਭਵਿੱਖ ਵਿੱਚ ਕੋਈ ਸਰਕਾਰ ਇਸ ਪ੍ਰੋਜੈਕਟ ਨੂੰ ਬਦਲ ਸਕਦੀ ਹੈ ਜਾਂ ਕੈਂਸਲ ਵੀ ਕਰ ਸਕਦੀ ਹੈ। ਟਰੂਡੋ ਨੇ ਦੱਸਿਆ ਕਿ ਇਸ ਲਾਈਨ ਨੂੰ ਬਣਾਉਣ ਲਈ CDPQ ਇਨਫਰਾ, SNC-Lavalin, ਸਿਸਟਰਾ ਕੈਨੇਡਾ ਅਤੇ ਕਿਓਲਿਸ ਕੈਨੇਡਾ ਦੇ ਸਮੂਹ ਨੂੰ ਚੁਣਿਆ ਗਿਆ। ਰੇਡੀਓ ਕੈਨੇਡਾ ਨੂੰ ਸੋਰਸਿਸ ਤੋਂ ਪਤਾ ਲੱਗਿਆ ਕਿ ਇਸ ਕੰਸੋਰਸ਼ੀਅਮ ਨੂੰ 24 ਘੰਟੇ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀਗਾ ਕਿ ਵੀ ਉਹਨਾਂ ਦੀ ਬਿਲਡ ਸਭ ਤੋਂ ਵਧੀਆ ਸੀ। ਤੇ ਰੇਡੀਓ ਕੈਨੇਡਾ ਨੇ ਅਕਤੂਬਰ 'ਚ ਵੀ ਖ਼ਬਰ ਛਾਪੀ ਸੀ ਕਿ ਲਿਬਰਲ ਸਰਕਾਰ ਨੇ ਕਿਬੈਕ ਸਿਟੀ ਅਤੇ ਟੋਰੋਂਟੋ ਦੇ ਦਰਮਿਆਨ ਯਾਤਰੀਆਂ ਨੂੰ ਲਿਜਾਣ ਲਈ ਲੋ ਸਪੀਡ ਹਾਈ ਫ੍ਰੀਕੁਐਂਸੀ ਯਾਨੀ ਘੱਟ ਗਤੀ ਪਰ ਵਧੇਰੇ ਟ੍ਰੇਨਾਂ ਚਲਾਉਣ ਦੇ ਰੇਲ ਪ੍ਰੋਜੈਕਟ ਦੀ ਬਜਾਏ ਹਾਈ ਸਪੀਡ ਟ੍ਰੇਨ ਦਾ ਵਿਕਲਪ ਚੁਣਿਆ ਸੀ। ਟਰੂਡੋ ਨੇ ਕਿਹਾ ਕਿ ਜਦੋਂ ਨਵਾਂ ਹਾਈ ਸਪੀਡ ਰੇਲ ਨੈਟਵਰਕ ਬਣ ਕੇ ਤਿਆਰ ਹੋ ਜਾਣਾ ਹੈ ਤਾਂ ਇਹ ਯਾਤਰੀਆਂ ਨੂੰ ਮੋਂਟਰੀਅਲ ਤੋਂ ਟੋਰੋਂਟੋ ਤੱਕ ਸਿਰਫ 3 ਘੰਟਿਆਂ 'ਚ ਲੈ ਕੇ ਜਾਵੇਗਾ। ਗੱਡੀ ਵਿੱਚ ਇਹ ਦੂਰੀ ਲਗਭਗ 5.5 ਘੰਟੇ ਦੀ ਹੁੰਦੀ ਹੈ। 300 ਕਿਲੋਮੀਟਰ ਪਰ ਆਵਰ ਦੀ ਰਫ਼ਤਾਰ ਨਾਲ ਇਹ ਟ੍ਰੇਨ ਚੱਲੇਗੀ ਜੋ ਕਿ ਮੌਜੂਦਾ ਵੀਅਰ ਰੇਲ ਨਾਲੋਂ ਦੁੱਗਣੀ ਰਫ਼ਤਾਰ ਹੈ। ਸਰਕਾਰੀ ਬਿਆਨ 'ਚ ਕਿਹਾ ਗਿਆ ਕਿ ਬਜਟ ਵਿੱਚ ਐਲਾਨੇ 371.8 ਮਿਲੀਅਨ ਤੋਂ ਇਲਾਵਾ ਕੈਨੇਡਾ ਦਾ ਇਸ ਪ੍ਰੋਜੈਕਟ ਦੇ ਸਹਿ ਵਿਕਾਸ ਪੜਾਅ ਵਿੱਚ ਅਗਲੇ 6 ਸਾਲਾਂ ਦੌਰਾਨ 3.9 ਬਿਲੀਅਨ ਦਾ ਨਿਵੇਸ਼ ਹੈ। ਟਰਾਂਸਪੋਰਟ ਕੈਨੇਡਾ ਨੇ ਸ਼ੁਰੂਆਤ ਵਿੱਚ ਅੰਦਾਜ਼ਾ ਲਗਾਇਆ ਸੀਗਾ ਕਿ ਉਕਤ 2 ਸ਼ਹਿਰਾਂ ਦੇ ਦਰਮਿਆਨ ਹਾਈ ਸਪੀਡ ਰੇਲ ਲਿੰਕ ਦੀ ਲਾਗਤ 80 ਬਿਲੀਅਨ ਤੱਕ ਹੋ ਸਕਦੀ ਹੈ। ਯੋਰਕ ਯੂਨੀਵਰਸਿਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਘੱਟ ਦਾਖਲਿਆਂ ਅਤੇ ਆਰਥਿਕ ਦਬਾਅ ਦੇ ਕਾਰਨ 18 ਕੋਰਸਾਂ ਵਿੱਚ ਨਵੇਂ ਦਾਖਲਿਆਂ ਨੂੰ ਆਰਜ਼ੀ ਤੌਰ ਤੇ ਪੌਜ਼ ਕਰ ਦਿੱਤਾ ਹੈ। ਯਾਨੀ ਡੈਗੋਨੈਸ ਜੋ ਕਿ ਯੂਨੀਵਰਸਿਟੀ ਦੇ ਬੁਲਾਰੇ ਨੇ, ਉਹਨਾਂ ਨੇ ਕਿਹਾ ਕਿ ਇਹ ਮੁਢਲੀ ਯੂਨੀਵਰਸਿਟੀ ਨੂੰ ਆਰਥਿਕ ਸਥਿਰਤਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਹੈ ਕਿਉਂਕਿ ਪ੍ਰੋਵਿੰਸ਼ੀਅਲ ਅਤੇ ਫੈਡਰਲ ਗਵਰਨਮੈਂਟਸ ਵੱਲੋਂ ਹਾਇਰ ਐਜੂਕੇਸ਼ਨ ਨੂੰ ਪ੍ਰਭਾਵਿਤ ਕਰਨ ਵਾਲੇ ਅਚਾਨਕ ਲਿਆਂਦੇ ਜਿਹੜੇ ਗਾਈਡਲਾਈਨਸ ਨੇ ਉਹਨਾਂ ਨੇ ਇਕਨੋਮਿਕ ਸਟੇਬਿਲਿਟੀ ਨੂੰ ਪ੍ਰਭਾਵਿਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਆਰਜ਼ੀ ਮੁਢਲੀ ਅਧਿਆਪਕਾਂ ਨੂੰ ਇਹਨਾਂ ਪ੍ਰੋਗਰਾਮਸ ਦੀ ਸਮੀਖਿਆ ਕਰਨ ਦਾ ਸਮਾਂ ਪ੍ਰਦਾਨ ਕਰੇਗੀ ਤਾਂ ਕਿ ਇਹਨਾਂ ਨੂੰ ਸਸਟੇਨੇਬਲੀ ਆਫਰ ਕੀਤਾ ਜਾ ਸਕੇ। ਜਿਹੜੇ ਵਿਦਿਆਰਥੀ ਇਹਨਾਂ ਪ੍ਰੋਗਰਾਮਸ ਵਿੱਚ ਪਹਿਲਾਂ ਤੋਂ ਹੀ ਦਾਖਲ ਨੇ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਨੇ ਅਤੇ ਉਹ ਗ੍ਰੈਜੂਏਟ ਹੋਣ ਦੇ ਵੀ ਯੋਗ ਹੋਣਗੇ। ਗੌਰਤਲਬ ਹੈ ਕਿ ਵੀ ਹੁਣ ਤੱਕ ਕੈਨੇਡਾ 'ਚ ਕਈ ਅਦਾਰੇ ਜਿਹੜੇ ਨੇ ਪੋਸਟ ਸੈਕੰਡਰੀ ਅਦਾਰੇ ਉਹ ਫਾਈਨੈਂਸ਼ੀਅਲ ਸਟ੍ਰੈਸ ਦੀ ਰਿਪੋਰਟ ਕਰ ਚੁੱਕੇ ਨੇ ਜਦੋਂ ਤੋਂ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਘਟਾਉਣ ਦੀ ਪੋਲਿਸੀ ਲੈਂਦੀ ਹੈ। ਯੋਰਕ ਯੂਨੀਵਰਸਿਟੀ ਪ੍ਰੋਗਰਾਮ ਮੁਅੱਤਲ ਕਰਨ ਵਾਲੀ ਪਹਿਲੀ ਕੈਨੇਡੀਅਨ ਯੂਨੀਵਰਸਿਟੀ ਹੈ। ਦੱਸ ਦਈਏ ਕਿ ਫੈਡਰਲ ਸਰਕਾਰ ਨੇ ਪਿਛਲੇ ਸਪਟੈਂਬਰ ਵਿੱਚ ਐਲਾਨ ਕੀਤਾ ਸੀਗਾ ਕਿ ਉਹ ਜਿਹੜੀਆਂ ਵੀਜ਼ਿਆਂ ਦੀ ਗਿਣਤੀ ਜਾਰੀ ਕਰਦੀ ਹੈ ਉਸ ਵਿੱਚ 10% ਕਟੌਤੀ ਕਰੇਗੀ। 2025 ਅਤੇ 2026 ਲਈ ਨਵਾਂ ਟਾਰਗੇਟ 4,37,000 ਪਰਮਿਟ ਹੋਵੇਗਾ ਜਦਕਿ 2024 ਵਿੱਚ ਟਾਰਗੇਟ 4,85,000 ਪਰਮਿਟ ਸੀ। ਇਸ ਤੋਂ ਪਹਿਲਾਂ ਸੈਂਟੇਨੀਅਲ ਕਾਲਜ ਨੇ ਵੀ ਐਲਾਨ ਕੀਤਾ ਸੀ ਕਿ ਉਹ 49 ਪ੍ਰੋਗਰਾਮਾਂ ਨੂੰ ਮੁਅੱਤਲ ਕਰ ਰਿਹਾ ਅਤੇ ਨਵੰਬਰ ਵਿੱਚ ਸ਼ੈਰਡਨ ਕਾਲਜ ਨੇ ਵੀ 40 ਪ੍ਰੋਗਰਾਮਾਂ ਨੂੰ ਮੁਅੱਤਲ ਕਰਨ ਅਤੇ ਸਟਾਫ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਫੈਡਰਲ ਅਤੇ ਸੂਬਾਈ ਨੀਤੀਆਂ ਦੇ ਨਤੀਜੇ ਵਜੋਂ ਓਨਟੈਰੀਓ ਵਿੱਚ 1,000 ਤੋਂ ਵੱਧ ਕਾਲਜ ਪ੍ਰੋਗਰਾਮ ਬੰਦ ਹੋ ਜਾਣਗੇ। ਵੀਰਵਾਰ ਰਾਤ ਕੈਨੇਡਾ ਨੇ ਆਈਸ ਹਾਕੀ ਟੂਰਨਾਮੈਂਟ 4 Nations ਫੇਸ ਆਫ ਦੇ ਫਾਈਨਲ ਵਿੱਚ ਅਮਰੀਕਾ ਨੂੰ 3-2 ਨਾਲ ਹਰਾ ਦਿੱਤਾ ਹੈ। 4 Nations ਫੇਸ ਆਫ ਮੁਕਾਬਲਾ 12-20 ਫਰਵਰੀ ਦਰਮਿਆਨ ਆਯੋਜਿਤ ਕੀਤਾ ਗਿਆ ਸੀਗਾ ਤੇ ਇਸ ਮੁਕਾਬਲੇ ਵਿੱਚ ਕੈਨੇਡਾ, ਫਿਨਲੈਂਡ, ਸਵੀਡਨ ਅਤੇ ਅਮਰੀਕਾ ਦੇ ਖਿਡਾਰੀਆਂ ਨੇ ਮੈਚ ਖੇਡੇ। ਮੋਂਟਰੀਅਲ ਦੇ ਬੈਲ ਸੈਂਟਰ ਅਤੇ ਬੋਸਟਨ ਦੇ TD ਗਾਰਡਨ ਵਿੱਚ ਇਹ ਗੇਮਸ ਆਯੋਜਿਤ ਕੀਤੇ ਗਏ ਸੀਗੇ ਤੇ ਜਿਹੜਾ ਕੈਨੇਡਾ ਤੇ US ਦਰਮਿਆਨ ਫਾਈਨਲ ਮੈਚ ਸੀ ਉਹ ਬੋਸਟਨ 'ਚ ਹੋਇਆ ਤੇ ਇਹ ਮੁਕਾਬਲਾ ਵੈਸੇ ਦੋਵਾਂ ਦੇਸ਼ਾਂ ਦਰਮਿਆਨ ਵਧੇ ਹੋਏ ਸਿਆਸੀ ਤਣਾਅ ਦੌਰਾਨ ਖੇਡਿਆ ਗਿਆ। ਐਕਚੁਲੀ ਡੋਨਲਡ ਟਰੰਪ ਕੈਨੇਡਾ ਤੇ ਟੈਰਿਫਾਂ ਦੀ ਧਮਕੀ ਦਿੰਦੇ ਰਹੇ ਨੇ ਤੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਵੀ ਟਿੱਪਣੀ ਕਰ ਚੁੱਕੇ ਨੇ ਜਿਹਦੇ ਕਰਕੇ ਦੋਵੇਂ ਦੇਸ਼ਾਂ ਦੇ ਵਿੱਚ ਖਟਾਸ ਹੈਗੀ ਹੈ। ਤੇ ਵੀਰਵਾਰ ਨੂੰ ਵੀ ਡੋਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਤੇ ਅਮਰੀਕੀ ਟੀਮ ਨੂੰ ਕੈਨੇਡਾ ਨੂੰ ਹਰਾਉਣ ਦੀ ਹੱਲਾਸ਼ੇਰੀ ਦਿੰਦਿਆਂ ਫਿਰ ਤੋਂ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਗੱਲ ਆਖੀ ਸੀ। ਪਰ ਮੈਚ ਤੋਂ ਬਾਅਦ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਐਕਸ ਤੇ ਪੋਸਟ ਵਿੱਚ ਅਮਰੀਕਨ ਟਿੱਪਣੀਆਂ ਦਾ ਜਵਾਬ ਦਿੱਤਾ ਤੇ ਉਹਨਾਂ ਨੇ ਕਿਹਾ, ਕੋਟ, ਤੁਸੀਂ ਸਾਡਾ ਦੇਸ਼ ਨਹੀਂ ਲੈ ਸਕਦੇ ਅਤੇ ਤੁਸੀਂ ਸਾਡੀ ਗੇਮ ਨਹੀਂ ਲੈ ਸਕਦੇ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।